ਹੁਣ ਹੈ ਤੇ ਰਾਜੇ ਦਾ ਪੁੱਤਰ ਸੀ, ਇਸਨੇ ਬੜਾ ਸੋਹਣਾ ਰਾਜ ਭਾਗ ਦਾ ਪ੍ਰਬੰਧ ਚਲਾਇਆ। ਜਦੋਂ ਰਾਜ ਭਾਗ ਸੋਹਣਾ ਚਲਾਇਆ, ਲੋਕ ਸਾਰੇ ਖੁਸ਼ ਹੋ ਗਏ। ਇੱਕ ਵਾਰੀ ਕੀ ਹੋਇਆ, ਇਹਦੇ ਪਿਤਾ ਦੇ ਰਾਜ ਦੇ ਵਿੱਚ ਕਾਲ ਪੈ ਗਿਆ, ਅੰਨ ਮੁੱਕ ਗਿਆ, ਤੇ ਇਹ ਜਿਹੜਾ ਅਸਰਾਜ ਬੜਾ ਸਿਆਣਾ ਸੀ, ਇਹਨੇ ਆਪਣੇ ਰਾਜ ਦੇ ਵਿੱਚ ਪਹਿਲਾਂ ਹੀ ਅੰਨ ਜਮ੍ਹਾਂ ਕਰ ਲਿਆ ਸੀ ਵੀ ਕਿਸੇ ਔਖੇ ਸਮੇਂ ਦੇ ਵਿੱਚ ਕਿਤੇ ਔੜ ਲੱਗ ਗਈ, ਕਾਲ ਪੈ ਗਿਆ, ਫਿਰ ਉਸ ਅੰਨ ਨੂੰ ਵਰਤਿਆ ਜਾ ਸਕਦਾ। ਇਹ ਸਿਆਣਪ ਹੁੰਦੀ ਹੈ। ਹੁਣ ਰਾਜੇ ਦੇ ਪਿਤਾ ਦੇ ਰਾਜ ਵਿੱਚ ਕਾਲ ਪੈ ਗਿਆ ਤੇ ਉਸ ਸਾਰੰਗ ਨੇ ਆਪਣੇ ਵਜ਼ੀਰ ਨੂੰ ਵੀ ਇੱਧਰ ਅਨਾਜ ਦੀ ਪ੍ਰਾਪਤੀ ਵਾਸਤੇ, ਉਹਨੂੰ ਤੇ ਕੋਈ ਪਤਾ ਨਹੀਂ ਸੀ ਵੀ ਇੱਥੇ ਹੁਣ ਰਾਜਾ ਕੌਣ ਹੈ, ਤੇ ਆਪਣੇ ਵਜ਼ੀਰ ਨੂੰ ਅਸ ਰਾਜ ਦੇ ਰਾਜ ਵਿੱਚ ਭੇਜਿਆ। ਤੇ ਜਦੋਂ ਉਹ ਵਜ਼ੀਰ ਟੁੰਡੇ ਅਸਰਾਜ ਦੇ ਰਾਜ ਵਿੱਚ ਆਇਆ ਤੇ ਰਾਜੇ ਨਾਲ ਗੱਲ ਕੀਤੀ ਤੇ ਵਜ਼ੀਰ ਨੇ ਉਸ ਨੂੰ ਪਛਾਣ ਲਿਆ, ਕਿਉਂਕਿ ਰਾਜੇ ਦਾ ਪੁੱਤਰ ਸੀ, ਪਹਿਲਾਂ ਵੀ ਮਿਲਦੇ ਰਹੇ ਸਨ। ਤੇ ਜਦੋਂ ਵਜ਼ੀਰ ਨੇ ਅਸਰਾਜ ਨੂੰ ਪਛਾਣ ਲਿਆ ਤੇ ਬੜਾ ਖੁਸ਼ ਹੋਇਆ ਤੇ ਉਸਨੇ ਆਖਿਆ ਵੀ ਤੇਰੇ ਪਿਤਾ ਦੇ ਰਾਜ ਵਿੱਚ ਕਾਲ ਪੈ ਗਿਆ, ਮੈਂ ਤੇ ਅੰਨ ਲੈਣ ਵਾਸਤੇ ਆਇਆ। ਤੇ ਅਸਰਾਜ ਬੜਾ ਧਰਮੀ ਸੀ ਤੇ ਬੜਾ ਦਿਆਲੂ ਮਨੁੱਖ ਸੀ, ਤੇ ਉਸਨੇ ਆਖਿਆ ਵੀ ਜਿੰਨਾ ਅੰਨ ਚਾਹੀਦਾ ਤੁਸੀਂ ਲੈ ਸਕਦੇ ਹੋ, ਮੇਰੇ ਕੋਲੇ ਬੇਅੰਤ ਅਨਾਜ ਦੇ ਭੰਡਾਰ ਜਮ੍ਹਾਂ ਕੀਤੇ ਹੋਏ ਨੇ। ਤੇ ਉਸਨੇ ਬਹੁਤ ਸਾਰਾ ਅੰਨ ਮੁੱਲ ਵੀ ਦਿੱਤਾ ਤੇ ਬਹੁਤ ਸਾਰਾ ਫ੍ਰੀ ਵੀ ਦੇ ਦਿੱਤਾ ਵੀ ਚਲੋ ਲੋਕਾਂ ਵਾਸਤੇ ਮੇਰਾ ਹੀ ਪੁੰਨ ਸਹੀ। ਤੇ ਜਦੋਂ ਇਹ ਵਜ਼ੀਰ ਅੰਨ ਲੈ ਕੇ ਸਾਰੰਗ ਰਾਜੇ ਦੇ ਘਰ ਪੁੱਜਿਆ ਤੇ ਆ ਕੇ ਸਾਰੀ ਵਿਥਿਆ ਦੱਸੀ ਬਈ ਤੇਰਾ ਪੁੱਤਰ ਅਸਰਾਜ ਤੇ ਇਸ ਵੇਲੇ ਰਾਜਾ ਬਣਿਆ ਹੋਇਆ। ਰਾਜਾ ਸਾਰੰਗ ਬੜਾ ਹੈਰਾਨ ਹੋਇਆ, ਕਹਿਣ ਲੱਗਾ ਮੈਂ ਤੇ ਉਸਨੂੰ ਆਪਣੇ ਜਾਣੇ ਜਾਨੂ ਮਰਵਾ ਦਿੱਤਾ ਸੀ, ਉਹ ਕਿਵੇਂ ਬਚ ਗਿਆ ਤੇ ਫਿਰ ਰਾਜਾ ਕਿਵੇਂ ਬਣ ਗਿਆ। ਇਸ ਗੱਲ ਤੇ ਰਾਜਾ ਬੜਾ ਹੈਰਾਨ ਹੋ ਰਿਹਾ ਸੀ। ਉਦੋਂ ਤੱਕ ਰਾਜੇ ਨੂੰ ਜੋ ਰਾਜੇ ਦੀ ਰਾਣੀ ਸੀ ਉਹਦੀ ਬਦ ਚੱਲਣੀ ਦਾ ਵੀ ਪਤਾ ਲੱਗ ਚੁੱਕਿਆ ਸੀ ਤੇ ਰਾਜੇ ਨੇ ਉਸ ਰਾਣੀ ਨੂੰ ਵੀ ਡਾਇਵੋਰਸ ਕਰ ਦਿੱਤਾ ਸੀ। ਹੁਣ ਜਦੋਂ ਰਾਜੇ ਨੂੰ ਅਸਲੀਅਤ ਦਾ ਪਤਾ ਲੱਗਿਆ ਬਈ ਮੈਂ ਤੇ ਆਪਣੇ ਪੁੱਤਰ ਨੂੰ ਬੇਕਸੂਰਾ ਹੀ ਕਸੂਰਵਾਰ ਬਣਾ ਕੇ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ, ਪਰ ਕੁਦਰਤ ਨੇ ਉਸ ਨੂੰ ਬਚਾ ਲਿਆ ਤੇ ਹੁਣ ਮੇਰਾ ਪਾਪ ਤਾਂ ਹੀ ਦੂਰ ਹੋ ਸਕਦਾ ਹੈ ਕਿ ਜੇ ਮੈਂ ਆਪਣੇ ਉਸ ਅਸਰਾਜ ਪੁੱਤਰ ਨੂੰ ਰਾਜ ਭਾਗ ਦੇ ਦੇਵਾਂ। ਇਸ ਖਿਆਲ ਦੇ ਨਾਲ ਰਾਜੇ ਸਾਰੰਗ ਨੇ ਵਜ਼ੀਰ ਦੇ ਹੱਥ ਚਿੱਠੀ ਕੱਲੀ ਤੇ ਟੁੰਡੇ ਅਸਰਾਜ ਨੂੰ ਕਹਿਣ ਲੱਗਾ ਬਈ ਆਹ ਜਿਹੜਾ ਰਾਜ ਹੈ ਮੇਰਾ ਵੀ ਰਾਜ, ਇਹ ਤੇਰਾ ਹੱਕ ਹੈ, ਇਸ ਲਈ ਤੂੰ ਆ ਕੇ ਇਹ ਵੀ ਰਾਜ ਸੰਭਾਲ ਲੈ। ਤੇ ਜਦੋਂ ਇਹ ਦੱਸਦੇ ਨੇ ਅਸਰਾਜ ਫੌਜਾਂ ਲੈ ਕੇ ਆਪਣੇ ਪਿਤਾ ਦੇ ਸ਼ਹਿਰ ਰਾਜਧਾਨੀ ਵੱਲ ਨੂੰ ਆ ਰਿਹਾ ਸੀ, ਜਿਹੜੇ ਇਸ ਦੇ ਮਤਰੇ ਭਰਾ ਸਨ ਤੇ ਉਹਨਾਂ ਨੂੰ ਇਸ ਗੱਲ ਦਾ ਗੁੱਸਾ ਆਇਆ ਵੀ ਇਹ ਰਾਜ ਭਾਗ ਦੇ ਮਾਲਕ ਅਸੀਂ ਬਣਨਾ ਸੀ, ਇਹ ਹੁਣ ਕਿੱਥੋਂ ਟੁੰਡਾ ਅਸਰਾਜ ਵਿੱਚ ਆ ਕੇ ਫਸ ਗਿਆ। ਔਰ ਉਹਨਾਂ ਨੇ ਕੁਝ ਫੌਜਾਂ ਲੈ ਕੇ ਉਸ ਦੇ ਨਾਲ ਜੰਗ ਜੋ ਸ਼ੁਰੂ ਕੀਤਾ, ਕਹਿਣ ਲੱਗੇ ਵੀ ਇਹ ਰਾਜ ਦਾ ਹੱਕ ਸਾਡਾ ਹੈ, ਅਸੀਂ ਰਾਜ ਭਾਗ ਲੈਣਾ, ਤੈਨੂੰ ਰਾਜ ਭਾਗ ਨਹੀਂ ਮਿਲ ਸਕਦਾ। ਜਦੋਂ ਇਹ ਗੱਲ ਅਸਰਾਜ ਨੇ ਸੁਣੀ ਉਹ ਕਹਿਣ ਲੱਗਾ ਵੀ ਦੇਖੋ ਭਰਾਵਾਂ ਦੀ ਲੜਾਈ ਚੰਗੀ ਨਹੀਂ ਹੁੰਦੀ, ਪਰ ਜੇ ਤੁਸੀਂ ਨਹੀਂ ਬਾਜ ਆਉਂਦੇ ਫਿਰ ਤੁਹਾਡੀ ਮਰਜ਼ੀ ਹੈ, ਚਲੋ ਜੇ ਤੁਸੀਂ ਜੰਗ ਕਰਨਾ ਜੰਗ ਕਰਕੇ ਵੇਖ ਲਓ। ਅਸਰਾਜਾ ਬੜਾ ਧਰਮੀ ਵੀ ਸੀ ਤੇ ਬੜਾ ਇਹ ਜੰਗੀ ਯੋਧਾ ਵੀ ਸੀ, ਇਹਨੇ ਇਸ ਢੰਗ ਦੇ ਨਾਲ ਲੜਾਈ ਲੜੀ, ਉਸ ਲੜਾਈ ਵਿੱਚ ਅਸਰਾਜ ਦੀ ਫਤਿਹ ਹੋਈ। ਇਹਦੇ ਜਿਹੜੇ ਭਰਾ ਸਨ ਮਤਰੇ, ਇੱਕ ਦਾ ਨਾਮ ਸਰਦੂਲ ਰਾਏ ਸੀ, ਦੂਸਰੇ ਦਾ ਨਾਮ ਸੁਲਤਾਨ ਖਾਨ ਸੀ, ਇਹ ਦੋਵੇਂ ਜੰਗ ਦੇ ਵਿੱਚੋਂ ਹਾਰ ਖਾ ਕੇ ਭੱਜ ਗਏ। ਤੇ ਫਿਰ ਇਹਨਾਂ ਨੇ ਪਿਤਾ ਦੇ ਕੋਲ ਜਾ ਕੇ ਗੁਜ਼ਾਰਿਸ਼ ਕੀਤੀ ਸਾਡੀ ਜਾਨ ਮੁਆਫ ਕਰਵਾ ਦਿੱਤੀ ਜਾਵੇ। ਅਸਰਾਜ ਧਰਮੀ ਸੀ, ਉਹ ਕਹਿੰਦਾ ਚਲੋ ਕੋਈ ਗੱਲ ਨਹੀਂ, ਭਰਾਵਾਂ ਦੀ 100 ਵਾਰ ਲੜਾਈ ਹੁੰਦੀ ਹੈ, ਚਲੋ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ। ਤੇ ਉਸ ਵੇਲੇ ਸਾਰੰਗ ਨੇ ਫਿਰ ਜਿਹੜਾ ਆਪਣਾ ਰਾਜ ਦਾ ਤਿਲਕ ਸੀ ਉਹ ਟੁੰਡੇ ਅਸਰਾਜ ਨੂੰ ਦਿੱਤਾ, ਤੇ ਫਿਰ ਹੁਣ ਟੁੰਡਾ ਅਸਰਾਜ ਦੋ ਰਾਜਾਂ ਦਾ ਰਾਜਾ ਬਣਿਆ, ਦੋ ਰਿਆਸਤਾਂ ਦਾ ਰਾਜਾ ਬਣਿਆ। ਤੇ ਇਹਦੀ ਢਾਡੀਆਂ ਨੇ ਵਾਰ ਗਾਈ, ਜਦੋਂ ਢਾਡੀਆਂ ਨੇ ਵਾਰ ਗਾਈ ਤਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਨੂੰ ਬੜੀ ਚੰਗੀ ਲੱਗੀ, ਕਿਉਂਕਿ ਧਰਮੀ ਬੰਦਾ ਸੀ। ਤੇ ਜਦੋਂ ਇਸ ਦੀ ਜਸ ਦੀ ਵਾਰ ਗਾਈ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵਾਰ ਦੀ ਧੌਣ ਸ੍ਰੀ ਆਸਾ ਜੀ ਦੀ ਵਾਰ ਤੇ ਚੜਾਈ। ਔਰ ਸੰਪਰਦਾਇ ਦੇ ਵਿੱਚ ਇਸ ਦਾ ਹਵਾਲਾ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚੋਂ ਦਿੱਤਾ ਜਾਂਦਾ ਹੈ। ਸਾਹਿਬ ਬੁੱਢੇ ਬਚਨ ਬਖਾਨਾ, ਤੁਮ ਕਰਨੀ ਯੁੱਧ ਮਹਾਂ ਭਿਆਨਾ। ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਚਨ ਕੀਤਾ ਬਈ ਤੁਸਾਂ ਤੇ ਬੜੇ ਭਾਰੀ ਜੰਗ ਯੁੱਧ ਕਰਨੇ ਨੇ। ਗ੍ਰੰਥ ਬੀਚ ਹਮ ਜੋਈ ਲਿਖਾਈ, ਬਾਈ ਵਾਰ ਸੁਨੋ ਮਨ ਲਾਈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ 22 ਵਾਰਾਂ ਲਿਖਵਾਈਆਂ ਨੇ। ਮਨ ਪਸੰਦ ਸੁਣ ਵਾਰ ਜੋ ਪਾਵੋ, ਤਬੈ ਤੁਨਾ ਤੁਮ ਤਾਹੀ ਚੜਾਵੋ। ਤੁਸੀਂ ਢਾਡੀਆਂ ਤੋਂ ਵਾਰਾਂ ਸੁਣਦੇ ਹੋ, ਜਿਸ ਵਾਰ ਦੀ ਧੁਨ ਤੁਹਾਡੇ ਮਨ ਨੂੰ ਪਸੰਦ ਆਵੇ ਉਹ ਧੁਨ ਤੁਸੀਂ ਇਹਨਾਂ ਵਾਰਾਂ ਤੇ ਚੜਾ ਦੇਵੋ। ਇਹ ਬਾਬਾ ਬੁੱਢਾ ਸਾਹਿਬ ਜੀ ਦੇ ਸੰਕੇਤ ਅਨੁਸਾਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਨਾਂ ਵਾਰਾਂ ਤੇ ਧੁਨਾਂ ਚੜਾਈਆਂ। 9 ਧੁਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਔਰ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚੜਾਈਆਂ। ਇਹ ਪ੍ਰਾਚੀਨ ਸੰਪਰਦਾਇ ਦੇ ਮਹਾਂਪੁਰਖਾਂ ਦਾ ਵਿਚਾਰ ਹੈ, ਪਰ ਜਿਹੜੇ ਕੁਛ ਨਵੀਨ ਇਤਿਹਾਸਕਾਰ ਨੇ ਔਰ ਉਹਨਾਂ ਨੇ ਇਹ ਗੱਲ ਸਿੱਧ ਕੀਤੀ ਹੈ ਬਈ ਇਹ ਜਿਹੜੀਆਂ ਧੁਨਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਚੜਾਈਆਂ। ਸੋ ਰਹੋ ਵਿਚਾਰ, ਪਰ ਜੇ ਹੁਣ ਇਸ ਗੱਲ ਨੂੰ ਲੈ ਲਿਆ ਜਾਵੇ ਬਈ ਇਹ ਧੁਨਾਂ ਛੇਵੇਂ ਪਾਤਸ਼ਾਹ ਨੇ ਚੜਾਈਆਂ ਜਾਂ ਪੰਜਵੇਂ ਪਾਤਸ਼ਾਹ ਨੇ ਚੜਾਈਆਂ, ਇਹਦੇ ਵਿੱਚ ਵਾਦ ਵਿਵਾਦ ਵਿੱਚ ਪੈਣ ਦੀ ਕੋਈ ਬਹੁਤੀ ਲੋੜ ਨਹੀਂ, ਕਿਉਂਕਿ ਜੇ ਪੰਜਵੇਂ ਸਤਿਗੁਰੂ ਨੇ ਵੀ ਚਲੋ ਧੁਨਾਂ ਚੜਾਈਆਂ, ਉਹ ਸਮਰੱਥ ਸਨ ਤੇ ਬਾਣੀ ਦੇ ਕਰਤਾ ਸਨ। ਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਚੜਾਈਆਂ, ਉਹ ਵੀ ਤਾਂ ਸਮਰੱਥ ਗੁਰੂ ਸਨ, ਗੁਰਤਾ ਦੇ ਮਾਲਕ ਸਨ, ਉਹਨਾਂ ਨੂੰ ਵੀ ਇਹ ਹੱਕ ਸੀ, ਉਹ ਵੀ ਚੜਵਾ ਸਕਦੇ ਸਨ। ਤੀਸਰੇ ਨੰਬਰ ਤੇ ਕੁਛ ਵਿਦਵਾਨਾਂ ਦਾ, ਲਿਖਾਰੀਆਂ ਦਾ ਇਹ ਵੀ ਖਿਆਲ ਹੈ ਵੀ ਜਿਹੜੇ ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸ੍ਰੀ ਆਸਾ ਜੀ ਦੀ ਵਾਰ ਲਿਖੀ ਤੇ ਉਚਾਰਨ ਕੀਤੀ, ਇਹ ਧੁਨ ਵੀ ਉਹਨਾਂ ਨੇ ਖੁਦ ਹੀ ਚੜਾਈ। ਜਿਹੜੇ ਸਤਿਗੁਰੂ ਦੀ ਵਾਰ ਸੀ ਉਹਨਾਂ ਨੇ ਧੁਨ ਆਪ ਹੀ ਨਾਲ ਲਿਖਵਾ ਦਿੱਤੀ। ਇਹ ਵੀ ਇੱਕ ਮਤ ਹੈ। ਸੋ ਰਹੋ ਵਿਚਾਰ। ਲੋ ਹੁਣ ਅੱਗੇ ਸਤਿਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਹੋ ਰਹੀ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਜਿਹੜੀ ਟੁੰਡੇ ਅਸਰਾਜ ਦੀ ਧੁਨ ਸੀ ਜਾਂ ਵਾਰ ਗਾਈ ਸੀ ਉਹਦਾ ਇੱਕ ਨਮੂਨਾ ਕੁਛ ਪ੍ਰਾਚੀਨ ਵਿਦਵਾਨਾਂ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ। ਭਬਕਿਆ ਸ਼ੇਰ ਸਰਦੂਲ ਰਾਏ ਰਣ ਮਾਰੂ ਵੱਜੇ, ਖਾਨ ਸੁਲਤਾਨ ਬੜ ਸੂਰਮੇ ਵਿੱਚ ਰਣ ਦੇ ਗੱਜੇ। ਖਤ ਲਿਖੇ ਟੁੰਡੇ ਅਸਰਾਜ ਨੂੰ ਪਤਸ਼ਾਹੀ ਅੱਜੇ, ਟਿੱਕਾ ਸਾਰੰਗ ਬਾਪ ਨੇ ਦਿੱਤਾ ਪਰ ਲੱਜੇ, ਫਤਿਹ ਪਾਏ ਅਸਰਾਜ ਜੀ ਸ਼ਾਹੀ ਪਰ ਸੱਜੇ। ਇਹ ਜਿਹੜੀ ਪੰਜ ਤੁਕੀ ਪੌੜੀ ਹੈ ਇਸੇ ਆਧਾਰ ਤੇ ਗੁਰੂ ਮਹਾਰਾਜ ਨੇ ਸ੍ਰੀ ਆਸਾ ਜੀ ਦੀ ਵਾਰ ਦੀਆਂ ਪੰਜ ਤੁਕੀਆਂ ਪੌੜੀਆਂ ਸਾਰੀਆਂ ਉਚਾਰਨ ਕੀਤੀਆਂ ਹਨ। ਲੋ ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਸ਼ਲੋਕ ਦੇ ਵਿੱਚ ਗੁਰੂ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਸ਼ਲੋਕ ਦੇ ਵਿੱਚ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਬਲਿਹਾਰੀ ਗੁਰ ਆਪਣੇ, ਅਸੀਂ ਆਪਣੇ ਗੁਰੂ ਤੋਂ ਬਲਿਹਾਰ ਜਾਂਦੇ ਹਾਂ। ਦਿਉਹਾੜੀ ਸਦਵਾਰ, ਦਿਉਹਾੜੀ ਦਾ ਅਰਥ ਵੀ ਇੱਕ ਇੱਕ ਦਿਨ ਵਿੱਚ, ਦਿਹਾੜੀ ਦਿਨ ਨੂੰ ਕਹਿੰਦੇ ਨੇ, ਦਿਉਹਾੜੀ ਵੀ ਇੱਕ ਇੱਕ ਦਿਨ ਦੇ ਵਿੱਚ ਸਦਵਾਰ ਸੈਂਕੜੇ ਵਾਰ ਅਸੀਂ ਗੁਰੂ ਤੋਂ ਬਲਿਹਾਰ ਜਾਂਦੇ ਹਾਂ, ਗੁਰੂ ਤੋਂ ਕੁਰਬਾਨ ਜਾਂਦੇ ਹਾਂ। ਤੁਲਸੀ ਇੱਕ ਬਹੁਤ ਵੱਡਾ ਭਾਰਤ ਦਾ ਕਵੀ ਹੋਇਆ ਔਰ ਉਹਨੇ ਵੀ ਇੱਕ ਬੜਾ ਸੁੰਦਰ ਖਿਆਲ ਦਿੱਤਾ ਹੈ ਗੁਰੂ ਦੀ ਮਹਿਮਾ ਦੇ ਪ੍ਰਸੰਗ ਵਿੱਚ। ਗੁਰ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੋਂ ਪਾਏ, ਬਲਿਹਾਰੀ ਗੁਰ ਆਪਣੇ ਜਨ ਗੋਬਿੰਦ ਦੀਆ ਮਿਲਾਏ। ਉਹ ਕਹਿੰਦਾ ਜੇ ਗੁਰੂ ਤੇ ਰੱਬ ਮੇਰੇ ਦੋਵੇਂ ਸਾਹਮਣੇ ਆ ਕੇ ਖਲੋ ਜਾਣ, ਕੋਈ ਮੈਨੂੰ ਇਹ ਸਵਾਲ ਕਰੇ ਬਈ ਤੂੰ ਦੱਸ ਪਹਿਲਾਂ ਕਿਹਨੂੰ ਮੱਥਾ ਟੇਕੇਗਾ, ਉਹ ਕਹਿੰਦਾ ਮੈਂ ਪਹਿਲਾਂ ਗੁਰੂ ਨੂੰ ਨਮਸਕਾਰ ਕਰੂੰ, ਕਿਉਂਕਿ ਗੁਰੂ ਨੇ ਹੀ ਤਾਂ ਕਿਰਪਾ ਕਰਕੇ ਰੱਬ ਨਾਲ ਮਿਲਾਪ ਕਰਵਾਇਆ, ਇਸ ਲਈ ਸਾਡੇ ਲਈ ਗੁਰੂ ਮਹਾਨ ਹੈ। ਇਸੇ ਲਈ ਧੰਨ ਗੁਰੂ ਅਰਜਨ ਦੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਲਿਹਾਰੀ ਗੋਰੇ ਆਪਣੇ, ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ ਦਿਓ ਹਾੜੀ ਸਦਵਾਰ, ਅਸੀਂ ਇੱਕ ਇੱਕ ਦਿਨ ਦੇ ਵਿੱਚ ਸੈਂਕੜੇ ਵਾਰ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ। ਕਈ ਜਿਹੜੇ ਲੋਕ ਨੇ ਉਹਨਾਂ ਨੇ ਕਈਆਂ ਨੂੰ ਭੁਲੇਖੇ ਲੱਗੇ ਵੀ, ਕਈਆਂ ਨੇ ਭੁਲੇਖੇ ਪਾਉਣ ਦਾ ਯਤਨ ਵੀ ਕੀਤਾ। ਉਹ ਕੀ ਹੈ, ਜਦੋਂ ਇਤਿਹਾਸ ਪੜ੍ਹਦੇ ਹਾਂ ਕਈ ਇਤਿਹਾਸਕਾਰਾਂ ਨੇ ਇਹ ਵੀ ਗੱਲ ਲਿਖ ਦਿੱਤੀ ਬਈ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰੂ ਸੰਤ ਰੇਣ ਸੀ। ਉਹ ਸੰਤ ਰੇਣ ਕੌਣ ਸੀ? ਤੁਸੀਂ ਉਹ ਇਤਿਹਾਸ ਕਈ ਵਾਰੀ ਪੜ੍ਹਿਆ ਸੁਣਿਆ ਹੋਵੇਗਾ, ਜਦੋਂ ਬਾਬਾ ਕਾਲੂ ਜੀ ਨੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ 20 ਰੁਪਏ ਦਿੱਤੇ ਤੇ ਆਖਿਆ ਤੁਸੀਂ ਸੱਚਾ ਸੌਦਾ ਕਰਕੇ ਆਓ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚੂੜਕਾਣੇ ਮੰਡੀ ਦੇ ਨੇੜੇ ਜਿੱਥੇ ਹੁਣ ਸੱਚਾ ਸੌਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਾਕਿਸਤਾਨ ਦੇ ਵਿੱਚ, ਉੱਥੇ ਕੁਛ ਭੁੱਖੇ ਸਾਧੂ ਬੈਠੇ ਸਨ। ਉਹਨਾਂ ਭੁੱਖੇ ਸਾਧੂਆਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੰਗਰ ਛਕਾਇਆ ਤੇ ਬਸਤਰ ਦਾਨ ਕੀਤੇ ਤੇ ਉਹਨਾਂ ਸਾਧੂਆਂ ਨੂੰ ਪ੍ਰਸੰਨ ਕਰਕੇ ਆਸੀਸ ਲੈ ਕੇ ਗੁਰੂ ਮਹਾਰਾਜ ਵਾਪਸ ਮੁੜ ਕੇ ਆਏ। ਭਾਵੇਂ ਪਿਤਾ ਦੀ ਨਾਰਾਜ਼ ਵੀ ਹੋਏ ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਪਿਤਾ ਜੀ ਸੱਚਾ ਸੌਦਾ ਤੇ ਇਹੀ ਹੈ ਜਿਹੜਾ ਧਰਮੀ ਬੰਦਿਆਂ ਨੂੰ ਭੁੱਖਿਆਂ ਨੂੰ ਲੰਗਰ ਪਾਣੀ ਛਕਾਉਣਾ ਤੇ ਬਸਤਰ ਦੇਣੇ। ਔਰ ਦੱਸਦੇ ਨੇ ਕੁਛ ਇਤਿਹਾਸਕਾਰਾਂ ਨੇ ਇਹ ਗੱਲ ਲਿਖ ਮਾਰੀ, ਕਹਿੰਦੇ ਵੀ ਜਿਹੜਾ ਉਹਨਾਂ ਸਾਧੂਆਂ ਦਾ ਮੁਖੀ ਸੀ ਉਹਦਾ ਨਾਮ ਸੀ ਸੰਤ ਰੇਣ, ਵੀ ਗੁਰੂ ਨਾਨਕ ਸਾਹਿਬ ਨੇ ਉਹਨੂੰ ਗੁਰੂ ਧਾਰਨ ਕੀਤਾ, ਇਸੇ ਖੁਸ਼ੀ ਵਿੱਚ ਫਿਰ ਉਹਨਾਂ ਨੂੰ ਭੰਡਾਰਾ ਕੀਤਾ, ਲੰਗਰ ਛਕਾਇਆ ਸੀ। ਪਰ ਇਹ ਗੱਲ ਕਿੱਥੋਂ ਤੱਕ ਸਹੀ ਹੋ ਸਕਦੀ ਹੈ ਔਰ ਇਹਦੇ ਬਾਰੇ ਕੋਈ ਸਾਡੇ ਕੋਲ ਪੁਖਤਾ ਸਬੂਤ ਨਹੀਂ ਹੈ। ਦੂਸਰੇ ਨੰਬਰ 'ਤੇ ਕਿਸੇ ਵਿਅਕਤੀ ਨੇ ਇਹ ਵੀ ਲਿਖ ਦਿੱਤਾ, ਕਹਿੰਦੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਕਰਤਾਰਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਸਨ, ਅੰਮ੍ਰਿਤ ਵੇਲੇ ਉੱਠ ਕੇ ਰਾਵੀ ਦਰਿਆ ਦੇ ਕੰਢੇ ਤੇ ਬੈਠ ਕੇ ਜਿਹੜਾ ਉਹ ਵਰਣ ਦੇਵਤਾ ਸੀ ਖਵਾਜਾ ਖਿਜ਼ਰ ਸੀ ਉਹਦੀ ਆਰਾਧਨਾ ਕਰਦੇ ਸਨ, ਵੀ ਇਸ ਲਈ ਉਹ ਜਿਹੜਾ ਵਰਣ ਸੀ ਉਹ ਗੁਰੂ ਨਾਨਕ ਸਾਹਿਬ ਦਾ ਗੁਰੂ ਬਣਿਆ। ਇਹ ਕੁਛ ਪੁਰਾਣੇ ਇਤਿਹਾਸਕਾਰਾਂ ਨੂੰ ਜਿਹੜੇ ਗਲਤ ਟੱਪਲੇ ਲੱਗੇ ਉਹਨਾਂ ਦਾ ਜ਼ਿਕਰ ਹੈ। ਤੇ ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿ ਦਿੰਦੇ ਨੇ ਵੀ ਫਿਰ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ? ਜਦੋਂ ਗੁਰੂ ਨਾਨਕ ਸਾਹਿਬ ਦੇ ਗੁਰੂ ਦੀ ਗੱਲ ਚੱਲਦੀ ਹੈ ਤਾਂ ਗੁਰਬਾਣੀ ਹੀ ਸਭ ਤੋਂ ਵੱਡਾ ਸਾਡੇ ਪਾਸ ਪ੍ਰਮਾਣ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਗੁਰੂ ਦਾ ਬਾਣੀ ਵਿੱਚ ਇਹ ਜ਼ਿਕਰ ਕੀਤਾ ਹੈ, ਤਤ ਨਿਰੰਜਨ ਜੋਤ ਸਬਾਈ ਸੋਹੰ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਵੀ ਸਾਡਾ ਗੁਰੂ ਤੇ ਅਕਾਲ ਪੁਰਖ ਸੀ, ਆਦਿ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਕਲਗੀਧਰ ਪਾਤਸ਼ਾਹ ਦਾ ਵੀ ਇਹੀ ਜਵਾਬ ਹੈ, ਸਾਡਾ ਗੁਰੂ ਅਕਾਲ ਪੁਰਖ ਹੀ ਹੈ। ਦੂਸਰੇ ਨੰਬਰ 'ਤੇ ਇਤਿਹਾਸਕ ਪੱਖ ਆ ਜਾਂਦਾ ਹੈ। ਇਤਿਹਾਸਕ ਪੱਖ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਾਰੇ ਜ਼ਿਕਰ ਆਉਂਦਾ ਹੈ, ਜਦੋਂ ਸਤਿਗੁਰੂ ਸੁਲਤਾਨਪੁਰ ਸਾਹਿਬ ਦੇ ਅੰਦਰ ਬਿਰਾਜਮਾਨ ਸਨ, ਇੱਕ ਦਿਨ ਅੰਮ੍ਰਿਤ ਵੇਲੇ ਬੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ। ਜਦੋਂ ਸਤਿਗੁਰੂ ਮਹਾਰਾਜ ਨੇ ਇੱਕ ਵਾਰੀ ਚੁੱਭਾ ਲਾਇਆ ਮੁੜ ਕੇ ਬਾਹਰ ਨਹੀਂ ਆਏ। ਸੇਵਾਦਾਰ ਵਾਪਸ ਮੁੜ ਕੇ ਆਇਆ, ਉਸਨੇ ਆ ਕੇ ਘਰ ਖਬਰ ਦਿੱਤੀ ਵੀ ਗੁਰੂ ਨਾਨਕ ਸਾਹਿਬ ਨਦੀ ਵਿੱਚ ਇਸ਼ਨਾਨ ਕਰਕੇ ਬਾਹਰ ਨਹੀਂ ਆਏ। ਗੁਰੂ ਮਹਾਰਾਜ ਦੇ ਡੁੱਬ ਜਾਣ ਦੀ ਖਬਰ ਸਾਰੇ ਸ਼ਹਿਰ ਦੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਗੁਰੂ ਮਹਾਰਾਜ ਨੂੰ ਭਾਲਣ ਦੇ ਯਤਨ ਵੀ ਹੋਏ ਪਰ ਨਾ ਜਿੰਦਾ ਨਾ ਮੁਰਦਾ। ਕਿਸੇ ਵੀ ਹਾਲਤ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਵੀ ਨਾ ਮਿਲੇ। ਪਰ ਤੀਸਰੇ ਦਿਨ ਗੁਰੂ ਮਹਾਰਾਜ ਆਪਣੇ ਆਪ ਹੀ ਪ੍ਰਗਟ ਹੋ ਗਏ। ਇੱਕ ਐਸੀ ਅਲੌਕਿਕ ਘਟਨਾ ਹੈ, ਕਈਆਂ ਨੇ ਇਸ ਨੂੰ ਜਲ ਸਮਾਧੀ ਦੇ ਨਾਲ ਤਸ਼ਬੀਹ ਦਿੱਤੀ ਹੈ। ਵੀ ਗੁਰੂ ਮਹਾਰਾਜ ਨੇ ਬਈ ਨਦੀ ਵਿੱਚ ਖਲੋ ਕੇ ਉੱਥੇ ਸਮਾਧੀ ਲਾ ਲਈ। 3 ਦਿਨ ਬਈ ਨਦੀ ਵਿੱਚ ਹੀ ਰਹੇ ਤੇ ਕਈ ਇਤਿਹਾਸਕਾਰਾਂ ਨੇ ਜਿਹੜੇ ਗੁਰੂ ਮਹਾਰਾਜ ਦੀ ਗੈਬੀ ਕਰਾਮਾਤ ਤੋਂ ਮੁਨਕਰ ਨੇ ਉਹ ਕਹਿੰਦੇ ਨੇ ਗੁਰੂ ਮਹਾਰਾਜ ਬਈ ਨਦੀ ਵਿੱਚ ਜਦੋਂ ਇਸ਼ਨਾਨ ਕਰਨ ਗਏ, ਅੰਮ੍ਰਿਤ ਵੇਲਾ ਸੀ, ਹਨੇਰਾ ਸੀ, ਔਰ ਉਹ ਬਈ ਨਦੀ ਵਿੱਚ ਇਸ਼ਨਾਨ ਕਰਕੇ ਉੱਥੇ ਨੇੜੇ ਝਾੜੀਆਂ ਵਿੱਚ ਜਾ ਕੇ ਲੋਕੇ ਬੈਠ ਗਏ। ਆਹ ਵੀ ਕੁਛ ਲੋਕਾਂ ਨੇ ਗੱਲਾਂ ਲਿਖ ਦਿੱਤੀਆਂ ਨੇ ਜਿਹੜੇ ਸ਼ਰਧਾ ਤੋਂ ਸੱਖਣੇ ਨੇ, ਇਹ ਉਹਨਾਂ ਦੀਆਂ ਗੱਲਾਂ ਨੇ। ਪਰ ਜੋ ਇਤਿਹਾਸਕ ਵਾਕਿਆ ਹੈ ਤੇ ਉਹ ਇਹ ਹੈ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਪ੍ਰਵੇਸ਼ ਹੋਏ ਤਾਂ ਉਸ ਵੇਲੇ ਵਰਣ ਦੇਵਤੇ ਨੇ ਆ ਕੇ ਸਤਿਗੁਰੂ ਮਹਾਰਾਜ ਨੂੰ ਅਕਾਲ ਪੁਰਖ ਦਾ ਸੰਦੇਸ਼ ਦਿੱਤਾ ਬਈ ਤੁਹਾਨੂੰ ਅਕਾਲ ਪੁਰਖ ਨੇ ਸੱਚਖੰਡ ਵਿੱਚ ਬੁਲਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਸੁਨੇਹਾ ਸੁਣਦਿਆਂ ਸਾਰ ਉੱਥੋਂ ਚੁੱਭੀ ਲਾਈ ਸਿੱਧੇ ਸੱਚਖੰਡ ਚਲੇ ਗਏ। ਪਵਨਾ ਮੈਂ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ। ਤੇ ਗੁਰੂ ਮਹਾਰਾਜ ਜਦੋਂ ਸੱਚਖੰਡ ਵਿੱਚ ਚਲੇ ਗਏ, ਸਰੀਰ ਦੇ ਤੱਤਾਂ ਵਿੱਚ ਤੱਤ ਮਿਲਾ ਦਿੱਤੇ ਤੇ ਉੱਥੇ ਜਾ ਕੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਵੀ ਕੀਤੀ। ਜਿਵੇਂ ਸ੍ਰੀ ਰਹਿ ਰਾਜ ਸਾਹਿਬ ਜੀ ਦੇ ਅੰਦਰ ਸੋਦਰ ਉਚਾਰਨ ਕੀਤਾ ਮਿਲਦਾ ਹੈ, ਉਹ ਸੱਚਖੰਡ ਦੇ ਵਿੱਚ ਗੁਰੂ ਮਹਾਰਾਜ ਨੇ ਉਚਾਰਨ ਕੀਤਾ। ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ, ਜਿਤਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ। ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਿਆ, ਤੁਸੀਂ ਕਿਸ ਮਨੋਰਥ ਲਈ ਆਏ ਹੋ? ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਜੋੜ ਕੇ ਜਵਾਬ ਦਿੱਤਾ, ਤੁਸਾਂ ਸਾਨੂੰ ਬੁਲਾਇਆ ਤੇ ਅਸੀਂ ਤਾਂ ਆਪ ਜੀ ਦੇ ਦਰਸ਼ਨਾਂ ਲਈ ਆਏ ਹਾਂ, ਕੀ ਮਨੋਰਥ ਹੈ ਇਹਦੇ ਬਾਰੇ ਅਸੀਂ ਕੁਝ ਨਹੀਂ ਦੱਸ ਸਕਦੇ, ਤੁਸੀਂ ਸਾਨੂੰ ਹੁਕਮ ਕਰੋ। ਤਾਂ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਕੀਤਾ, ਮੈਂ ਤੁਹਾਨੂੰ ਜਿਸ ਮਕਸਦ ਲਈ ਸੰਸਾਰ ਵਿੱਚ ਭੇਜਿਆ ਸੀ, ਤੁਸੀਂ ਉਹ ਨਾਮ ਬਾਣੀ ਦਾ ਛੱਟਾ ਦੇਣਾ ਆਰੰਭ ਕੀਤਾ ਕਿ ਨਹੀਂ ਕੀਤਾ? ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀ, ਇਹ ਇੱਕ ਤੁਹਾਡੀ ਮਰਯਾਦਾ ਚਲਾਈ ਹੋਈ ਹੈ ਵੀ ਜਿਸ ਕਿਸੇ ਨੇ ਕਿਸੇ ਵੀ ਮਤ ਦਾ ਪ੍ਰਚਾਰ ਕਰਨਾ ਹੋਵੇ ਪਹਿਲਾਂ ਉਸਨੂੰ ਗੁਰੂ ਵਾਲਾ ਹੋਣਾ ਚਾਹੀਦਾ, ਤੇ ਮੈਂ ਗੁਰੂ ਵਾਲਾ ਨਹੀਂ ਹਾਲੇ ਤੱਕ ਬਣ ਸਕਿਆ, ਇਸ ਲਈ ਮੈਂ ਕਿਸੇ ਮਿਸ਼ਨ ਦਾ ਪ੍ਰਚਾਰ ਵੀ ਨਹੀਂ ਕਰ ਸਕਿਆ। ਤੇ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਕੀਤਾ, ਤੁਸੀਂ ਕੋਈ ਨਾ ਕੋਈ ਗੁਰੂ ਧਾਰਨ ਕਰ ਲੈਣਾ ਸੀ, ਸੰਸਾਰ ਦੇ ਵਿੱਚ ਬਥੇਰੇ ਸਾਧੂ ਮਹਾਤਮਾ ਲੋਕ ਸਨ। ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀ, ਬਈ ਸਾਨੂੰ ਪੂਰਾ ਗੁਰੂ ਕੋਈ ਵੀ ਨਜ਼ਰ ਨਹੀਂ ਆਇਆ, ਇਸ ਲਈ ਅਸੀਂ ਕਿਸੇ ਦੇਹਧਾਰੀ ਗੁਰੂ ਨੂੰ ਗੁਰੂ ਧਾਰਨ ਕਰਨਾ ਪਸੰਦ ਨਹੀਂ ਕੀਤਾ। ਅੱਛਾ, ਹੁਣ ਤੁਹਾਡੀ ਕੀ ਇੱਛਾ ਹੈ? ਹੁਣ ਸਾਡੀ ਇੱਛਾ ਇਹੀ ਹੈ ਬਈ ਤੁਸੀਂ ਆਪ ਹੀ ਗੁਰੂ ਸਰੂਪ ਹੋ ਕੇ ਸਾਨੂੰ ਉਪਦੇਸ਼ ਦਿਓ। ਤਾਂ ਅਕਾਲ ਪੁਰਖ ਨੇ ਪ੍ਰਸੰਨ ਹੋ ਕੇ ਆਖਿਆ, ਬਈ ਬਹੁਤ ਸਾਰੇ ਪੀਰ ਪੈਗੰਬਰ ਅਵਤਾਰ ਰਹਿਬਰ ਮੇਰੇ ਕੋਲ ਆਏ, ਕਿਸੇ ਨੇ ਰਿਧੀਆਂ ਸਿੱਧੀਆਂ ਮੰਗ ਲਈਆਂ, ਕਿਸੇ ਨੇ ਰਾਜ ਭਾਗ ਮੰਗ ਲਿਆ, ਕਿਸੇ ਨੇ ਬੈਕੁੰਠ ਦੀਆਂ ਮੁਕਤੀਆਂ ਮੰਗ ਲਈਆਂ, ਕਿਸੇ ਨੇ ਕੁਛ, ਕਿਸੇ ਨੇ ਕੁਛ, ਪਰ ਹੁਣ ਤਾਂ ਕਿਸੇ ਨੇ ਨਾਮ ਦੀ ਯਾਚਨਾ ਨਹੀਂ ਸੀ ਕੀਤੀ। ਪਰ ਇੱਕ ਪਹਿਲੇ ਤੁਸੀਂ ਹੋ ਜਿਨ੍ਹਾਂ ਨੇ ਸੱਚਖੰਡ ਵਿੱਚ ਆ ਕੇ ਨਾਮ ਦੀ ਯਾਚਨਾ ਕੀਤੀ ਹੈ, ਇਸ ਲਈ ਹੁਣ ਤੁਹਾਨੂੰ ਇਹ ਨਾਮ ਤੁਰਦਰਗਾਹ ਤੋਂ ਮਿਲ ਰਿਹਾ ਹੈ। ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਜਿਹੜਾ ਸ੍ਰੀ ਆਸਾ ਜੀ ਦੀ ਵਾਰ ਦੇ ਆਰੰਭ ਦੇ ਵਿੱਚ ਤੇ ਬਾਣੀ ਦੇ ਵੀ ਆਰੰਭ ਦੇ ਵਿੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰਗੁਰ ਪ੍ਰਸਾਦ, ਇਹ ਜਿਹੜਾ ਮਹਾਂਮੰਤਰ ਲਿਖਿਆ ਹੈ, ਇਹ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਬਖਸ਼ਿਸ਼ ਕੀਤਾ। ਤੇ ਕਈ ਜਿਹੜੇ ਪ੍ਰੇਮੀ ਨੇ ਇਹਨੂੰ ਵੈਸੇ ਸੰਪਰਦਾਏ ਵਿੱਚ ਤੇ ਜਨਮ ਸਾਖੀ ਵਿੱਚ ਮਹਾਂਮੰਤਰ ਲਿਖਿਆ, ਬਾਣੀ ਵਿੱਚ ਵੀ ਇਹਦੇ ਬਾਰੇ ਪ੍ਰਮਾਣ ਮਿਲਦਾ, ਮਹਾਂਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ, ਵੀ ਇਹ ਮਹਾਂਮੰਤਰ ਹੈ। ਤੇ ਮੂਲ ਮੰਤਰ ਦਾ ਸਰੂਪ ਨਾਨਕ ਹੋਸੀ ਪੀ ਸੱਚ ਤੱਕ ਜਨਮ ਸਾਖੀ ਵਿੱਚ ਲਿਖਿਆ ਮਿਲਦਾ ਹੈ। ਸੋ ਰਹੁ ਵਿਚਾਰ, ਤੇ ਇਹ ਜਿਹੜਾ ਮੂਲ ਮੰਤਰ ਲੈ ਕੇ ਤੇ ਵਾਹਿਗੁਰੂ ਮੰਤਰ ਲੈ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਤੀਸਰੇ ਦਿਨ ਫਿਰ ਸੰਸਾਰ ਦੇ ਵਿੱਚ ਆਏ ਤੇ ਫਿਰ ਆ ਕੇ ਗੁਰੂ ਮਹਾਰਾਜ ਨੇ ਪਹਿਲਾਂ ਆਪ ਨਾਮ ਦੀ ਸਾਧਨਾ ਕੀਤੀ, ਸ਼ਮਸ਼ਾਨ ਘਾਟ ਵਿੱਚ ਜਾ ਕੇ ਬੈਠ ਗਏ ਤੇ ਫਿਰ ਉਹ ਨਾਮ ਦੀ ਸਾਧਨਾ ਸਾਧ ਕੇ ਫਿਰ ਉਹਨਾਂ ਵਾਹਿਗੁਰੂ ਦੇ ਹੁਕਮ ਅਨੁਸਾਰ ਮੋਦੀ ਖਾਨਾ ਤੇ ਪਹਿਲਾਂ ਹੀ ਛੱਡ ਦਿੱਤਾ ਸੀ ਤੇ ਫਿਰ ਨਾਮ ਦੇ ਪ੍ਰਚਾਰ ਲਈ ਨਿਕਲੇ ਸਨ। ਇਸ ਲਈ ਇਤਿਹਾਸਕ ਪੱਖ ਤੋਂ ਵੀ ਇਹ ਗੱਲ ਸਿੱਧ ਹੁੰਦੀ ਹੈ ਵੀ ਗੁਰੂ ਨਾਨਕ ਸਾਹਿਬ ਨੇ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਸੀ ਧਾਰਨ ਕੀਤਾ, ਅਕਾਲ ਪੁਰਖ ਨੂੰ ਹੀ ਗੁਰੂ ਧਾਰਨ ਕੀਤਾ। ਇਸ ਲਈ ਬਲਿਹਾਰੀ ਗੋਰੇ ਆਪਣੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਨੂੰ ਹੀ ਕਹਿ ਰਹੇ ਨੇ ਕਿ ਮੈਂ ਆਪਣੇ ਗੁਰੂ ਤੋਂ ਅਕਾਲ ਪੁਰਖ ਤੋਂ ਬਲਿਹਾਰ ਜਾਂਦਾ ਹਾਂ। ਇੱਕ ਵਾਰ ਨਹੀਂ, ਇੱਕ ਦਿਨ ਦੇ ਵਿੱਚ ਸੈਂਕੜੇ ਵਾਰ ਮੈਂ ਸਤਿਗੁਰੂ ਤੋਂ ਬਲਿਹਾਰ ਜਾਂਦਾ ਹਾਂ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸਤਿਗੁਰੂ ਨੇ ਮਨੁੱਖ ਤੋਂ ਦੇਵਤੇ ਬਣਾ ਦਿੱਤੇ ਨੇ, ਭਾਵ ਉਹ ਅਕਾਲ ਪੁਰਖ ਵਾਹਿਗੁਰੂ ਇੰਨਾ ਸਮਰੱਥ ਗੁਰੂ ਹੈ, ਮਾਨਸ ਦਾ ਅਰਥ ਕੌਣ ਹੈ? ਜਿਹੜਾ ਮਾਨ ਦਾ ਖਾਧਾ ਹੋਵੇ, ਹੰਕਾਰ ਦਾ ਖਾਧਾ ਹੋਵੇ। ਇਹ ਮਨੁੱਖ ਹੰਕਾਰ ਦੇ ਖਾਧੇ ਹੋਏ ਨੇ। ਤੇ ਦੇਵਤੇ ਕੌਣ ਨੇ? ਦੇਵਤੇ ਉਹ ਨੇ ਜਿਹੜੇ ਦੇਵੀ ਗੁਣਾਂ ਦੇ ਧਾਰਨੀ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਜਿਹੜੇ ਮਨੁੱਖ ਹੰਕਾਰ ਦੇ ਖਾਧੇ ਹੋਏ ਸਨ ਤੇ ਇਹਨਾਂ ਨੂੰ ਦੇਵਤੇ ਦੇਵੀ ਗੁਣਾਂ ਦੇ ਮਾਲਕ ਬਣਾ ਦਿੱਤਾ। ਇਹ ਗੁਰੂ ਦੀ ਮਹਿਮਾ ਹੈ। ਕਰਤ ਨਾ ਲਾਗੀ ਵਾਰ, ਐਸਾ ਕਰਦਿਆਂ ਹੋਇਆਂ ਕੋਈ ਦੇਰ ਨਹੀਂ ਲੱਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਸਤਿਗੁਰੂ ਨੇ ਵੀ ਜਿਨ੍ਹਾਂ ਨੇ ਮਨੁੱਖ ਤੋਂ ਦੇਵਤੇ ਬਣਾ ਦਿੱਤੇ। ਇੱਕ ਇਤਿਹਾਸਕ ਪ੍ਰਸੰਗ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਇੱਕ ਸਾਕਤ ਪੁਰਸ਼ ਆਇਆ ਔਰ ਉਸਨੇ ਸਵਾਲ ਕੀਤਾ। ਕਹਿਣ ਲੱਗਾ, ਮਹਾਰਾਜ ਆਹ ਜਿਹੜੇ ਲੋਕ ਨੇ ਤੁਹਾਡੇ ਕੋਲ ਆਉਂਦੇ ਕਿਸ ਲਈ ਆਉਂਦੇ ਨੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਸ ਗੱਲ ਦਾ ਜਵਾਬ ਇਕਦਮ ਨਹੀਂ ਦਿੱਤਾ ਜਾ ਸਕਦਾ, ਕੁਝ ਸਮਾਂ ਤੈਨੂੰ ਇੱਥੇ ਰਹਿਣਾ ਪਵੇਗਾ, ਇਹਨਾਂ ਦੇ ਵਿੱਚ ਵਿਚਰਨਾ ਪਵੇਗਾ, ਇਹਨਾਂ ਦੇ ਨੇੜੇ ਹੋ ਕੇ ਦੇਖਣਾ ਪਵੇਗਾ। ਕਹਿਣ ਲੱਗਾ ਸਤ ਬਚਨ। ਤੇ ਸਤਿਗੁਰੂ ਮਹਾਰਾਜ ਨੇ, ਲੰਗਰ ਦਾ ਸਮਾਂ ਸੀ, ਜਾ ਕੇ ਲੰਗਰ ਛਕਦਿਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਪੁੱਛਿਆ, ਭਾਈ ਦੱਸ, ਤੈਨੂੰ ਪਤਾ ਲੱਗਿਆ ਕੁਛ ਵੀ ਇੱਥੇ ਗੁਰਸਿੱਖ ਕਾਹਦੇ ਲਈ ਆਉਂਦੇ ਨੇ? ਇਹਨੇ ਆਪਣੇ ਸੁਭਾਅ ਦੇ ਅਨੁਸਾਰ ਆਖਿਆ। ਕਹਿਣ ਲੱਗਾ, ਮਹਾਰਾਜ ਇੱਥੇ ਚੰਗੇ ਚੋਖੇ ਪਦਾਰਥ ਬਣਦੇ ਨੇ, ਬਸ ਇਹਦੇ ਹਰੀਆਂ ਹਰੀਆਂ ਚਰਨ ਵਾਲੇ ਮੈਨੂੰ ਦਿਸਦੇ ਹੈ, ਮੈਨੂੰ ਤੇ ਹਰਿਆਏ ਪਸ਼ੂ ਦਿਸਦੇ ਨੇ। ਗੁਰੂ ਮਹਾਰਾਜ ਹੱਸ ਪਏ, ਕਿਉਂਕਿ ਸਾਕਤਾਂ ਦੇ ਬੋਲ ਬੁਲਾਰੇ ਇਹੋ ਜਿਹੇ ਹੁੰਦੇ ਨੇ। ਤੇ ਸਤਿਗੁਰੂ ਹੱਸ ਪਏ, ਕਹਿਣ ਲੱਗੇ, ਬਈ ਠੀਕ ਹੈ, ਤੂੰ ਜੋ ਤੇਰੇ ਆਪਣੀ ਦ੍ਰਿਸ਼ਟੀ ਸੀ ਉਹਦੇ ਹਿਸਾਬ ਨਾਲ ਇਹ ਗੱਲ ਕਹੀ ਹੈ। ਪਰ ਨਾਲੇ ਸਤਿਗੁਰੂ ਕਹਿਣ ਲੱਗੇ ਵੀ ਇਹ ਇੱਕ ਅਸੂਲ ਹੈ, ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ, ਜਿਹੋ ਜਿਹੀ ਮਨੁੱਖ ਦੀ ਦ੍ਰਿਸ਼ਟੀ ਹੋਏ ਉਹੋ ਜਿਹੀ ਸ੍ਰਿਸ਼ਟੀ ਪ੍ਰਤੀਤ ਹੁੰਦੀ ਹੈ। ਤੇਰੀ ਆਪਣੀ ਪਸ਼ੂ ਦ੍ਰਿਸ਼ਟੀ ਹੈ, ਤੈਨੂੰ ਇਸ ਲਈ ਦੂਜੇ ਪਸ਼ੂ ਦਿਸਦੇ ਨੇ, ਤੂੰ ਆਪਣੀ ਦ੍ਰਿਸ਼ਟੀ ਦਾ ਸੁਧਾਰ ਕਰ, ਆਪਣੀ ਨਿਗਾਹ ਦਾ ਸੁਧਾਰ ਕਰ। ਇਹਨੂੰ ਕੁਛ ਸ਼ਰਮ ਵੀ ਆਈ। ਫਿਰ ਸਤਿਗੁਰੂ ਦੇ ਕੋਲ ਰਹਿ ਕੇ ਕੁਝ ਸੇਵਾ ਕਰਨ ਲੱਗ ਪਿਆ, ਕੁਛ ਬਾਣੀ ਸੁਣਦਾ ਹੈ। ਹੌਲੀ ਹੌਲੀ ਬਿਰਤੀ ਵਿੱਚ ਸੁਧਾਰ ਆਇਆ। ਸਤਿਗੁਰੂ ਕਹਿਣ ਲੱਗੇ, ਭਾਈ ਹੁਣ ਦੱਸ। ਕਹਿੰਦਾ, ਮਹਾਰਾਜ ਬਈ ਹੁਣ ਤਾਂ ਮੈਨੂੰ ਸਾਰੇ ਆਹ ਜਿਹੜੇ ਗੁਰਸਿੱਖ ਮਾਈ ਭਾਈ ਤੁਹਾਡੇ ਕੋਲ ਆਉਂਦੇ ਨੇ, ਬੜੇ ਚੰਗੇ ਮਨੁੱਖ, ਚੰਗੇ ਇਨਸਾਨ ਮੈਨੂੰ ਦਿਸਦੇ ਨੇ। ਸਤਿਗੁਰੂ ਕਹਿਣ ਲੱਗੀ, ਅੱਛਾ, ਕੁਛ ਸਮਾਂ ਹੋਰ ਤੈਨੂੰ ਇੱਥੇ ਰਹਿਣਾ ਪਵੇਗਾ। ਕਹਿੰਦਾ, ਮਹਾਰਾਜ ਸਤ ਬਚਨ, ਹੁਣ ਸੇਵਾ ਦਾ ਬਾਣੀ ਦਾ ਵੀ ਰਸ ਆਉਣ ਲੱਗ ਪਿਆ, ਫਿਰ ਇਹਨੇ ਗੁਰਸਿੱਖੀ ਵੀ ਧਾਰਨ ਕਰ ਲਈ। ਹੁਣ ਜੋ ਗੁਰਮਤ ਨਾਮ ਪ੍ਰਾਪਤ ਹੋਇਆ ਉਹਦੀ ਕਮਾਈ ਕਰਦੇ। ਤੇ ਇੱਕ ਦਿਨ ਸਤਿਗੁਰੂ ਕਹਿਣ ਲੱਗੇ, ਭਾਈ ਹੁਣ ਦੱਸ। ਕਹਿੰਦਾ, ਮਹਾਰਾਜ ਹੁਣ ਤਾਂ ਮੈਨੂੰ ਦੇਵਤੇ ਦਿਸਣ ਲੱਗ ਪਏ ਨੇ, ਜਿਹੜੇ ਪਹਿਲਾਂ ਹਰਿਆਏ ਪਸ਼ੂ ਲੱਗਦੇ ਸਨ, ਫਿਰ ਚੰਗੇ ਇਨਸਾਨ ਦਿਸਣ ਲੱਗੇ, ਹੁਣ ਮੈਨੂੰ ਇਹ ਦੇਵਤੇ ਪ੍ਰਤੀਤ ਹੁੰਦੇ ਨੇ। ਸਤਿਗੁਰੂ ਕਹਿਣ ਲੱਗੇ, ਬਸ ਇੱਥੇ ਆਉਣ ਦਾ ਮਕਸਦ ਇਹੀ ਹੈ, ਜਨ ਮਾਨਸ ਤੇ ਦੇਵਤੇ ਕੀ, ਇੱਥੇ ਆ ਕੇ ਮਨੁੱਖ ਦੇਵਤੇ ਬਣ ਜਾਂਦੇ ਨੇ, ਹੰਕਾਰੀ ਮਨੁੱਖ ਦੈਵੀ ਗੁਣਾਂ ਨੂੰ ਧਾਰਨ ਕਰਕੇ ਦੇਵਤੇ ਬਣ ਜਾਂਦੇ ਨੇ। ਤੇ ਸਤਿਗੁਰੂ ਕਹਿਣ ਲੱਗੇ, ਜੇ ਕਦਮ ਹੋਰ ਅੱਗੇ ਪੁੱਟ ਲੈਣ ਤੇ ਰੱਬ ਦਾ ਰੂਪ ਵੀ ਹੋ ਸਕਦੇ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੂ ਮਾਨਸ ਦਿਹਾ। ਇਉਂ ਸਤਿਗੁਰੂ ਨੇ ਵੀ ਜਿਨ੍ਹਾਂ ਨੇ ਮਨੁੱਖ ਤੋਂ ਦੇਵਤੇ ਬਣਾ ਦਿੱਤੇ, ਕਰਤ ਨਾ ਲਾਗੀ ਵਾਰ, ਐਸਾ ਕਰਦਿਆਂ ਕੋਈ ਦੇਰ ਵੀ ਨਹੀਂ ਲੱਗੀ ਵੀ ਐਸੇ ਸਤਿਗੁਰੂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਮਹੱਲਾ ਦੂਜਾ, ਜੇ ਸੋ ਚੰਦਾ ਉਗਵੈ ਹੈ ਸੂਰਜ ਚੜ੍ਹੈ ਹਜ਼ਾਰ। ਲਓ ਹੁਣ ਅੱਗੇ ਦੂਜਾ ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਦਾ ਆ ਗਿਆ। ਜੇ ਸੋ ਚੰਦਾ ਉਗਵੈ, ਧੰਨ ਗੁਰੂ ਅੰਗਦ ਦੇਵ ਮਹਾਰਾਜ ਫਰਮਾਉਂਦੇ ਹਨ ਬਈ ਇੱਕ ਹਨੇਰਾ ਬਾਹਰ ਹੈ, ਦੂਸਰਾ ਹਨੇਰਾ ਸਾਡੇ ਅੰਦਰ ਹੈ। ਜਿਹੜਾ ਬਾਹਰਲਾ ਹਨੇਰਾ ਹੈ ਉਹਨੂੰ ਤੇ ਦੂਰ ਕਰਨ ਵਾਸਤੇ ਕੁਦਰਤ ਨੇ ਚੰਦਰਮਾ ਤੇ ਸੂਰਜ ਬਣਾ ਦਿੱਤੇ ਨੇ, ਪਰ ਜਿਹੜਾ ਸਾਡਾ ਅੰਦਰਲਾ ਹਨੇਰਾ ਹੈ ਉਹਨੂੰ ਤਾਂ ਗੁਰੂ ਹੀ ਦੂਰ ਕਰ ਸਕਦਾ, ਗੁਰੂ ਤੋਂ ਬਿਨਾਂ ਉਹ ਹਨੇਰਾ ਦੂਰ ਨਹੀਂ ਹੋ ਸਕਦਾ। ਜੇ ਸੋ ਚੰਦਾ ਉਗਵੈ, ਹਜੂਰ ਕਹਿੰਦੇ ਜੇ ਸੈਂਕੜੇ ਹੀ ਚੰਦਰਮਾ ਉਗਵੈ ਦਾ ਅਰਥ ਉਗ ਪੈਣ, ਜੇ ਸੈਂਕੜੇ ਹੀ ਚੰਦਰਮਾ ਚੜ ਜਾਣ ਤੇ ਸੂਰਜ ਚੜੇ ਹਜ਼ਾਰ ਤੇ ਸੂਰਜ ਵੀ ਹਜ਼ਾਰਾਂ ਚੜ ਜਾਣ। ਹੁਣ ਇੱਕ ਸੂਰਜ ਦੀ ਵੇਖ ਲਓ ਕਿੰਨੀ ਰੋਸ਼ਨੀਆਂ ਸਾਰੇ ਸੰਸਾਰ ਵਿੱਚ ਚਾਨਣ ਕਰ ਦਿੰਦਾ, ਪਰ ਸਤਿਗੁਰੂ ਕਹਿੰਦੇ ਨੇ ਸੂਰਜ ਵੀ ਹਜ਼ਾਰਾਂ ਚੜ ਜਾਣ। ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰੇ ਅੰਧਾਰ, ਪਰ ਇੱਥੇ ਚਾਨਣ ਹੁੰਦਿਆਂ ਬਹੁਤ ਦੇਰ ਲੱਗਦੀ ਹੈ। ਗੁਰੂ ਤੋਂ ਬਿਨਾਂ ਸੰਸਾਰ ਦੇ ਵਿੱਚ ਘੋਰ ਹਨੇਰਾ ਹੀ ਛਾਇਆ ਹੋਇਆ। ਜੇ ਗੁਰੂ ਦੀ ਮਿਹਰ ਹੋਵੇ, ਗੁਰੂ ਦੇ ਕੋਲ ਇੱਕ ਸ਼ਬਦ ਦੀ ਰੋਸ਼ਨੀ ਹੈ, ਗੁਰਬਾਣੀ ਇਸ ਜਗ ਮੈਂ ਚਾਨਣ, ਕਰੋ ਵਸੈ ਮਨ ਆਏ। ਜੇ ਗੁਰੂ ਗਿਆਨ ਦੀ ਗੁਰਬਾਣੀ ਦੀ ਰੋਸ਼ਨੀ ਦਿੰਦੇ ਨੇ ਤਾਂ ਹੀ ਮਨੁੱਖੀ ਮਨ ਦੇ ਵਿੱਚੋਂ ਮੋਹ ਮਾਇਆ ਅਗਿਆਨ ਦਾ ਹਨੇਰਾ ਦੂਰ ਹੁੰਦਾ, ਨਹੀਂ ਤੇ ਸਾਰਾ ਸੰਸਾਰ ਹਨੇਰੇ ਵਿੱਚ ਹੀ ਭਟਕ ਰਿਹਾ ਹੈ। ਮਹੱਲਾ ਪਹਿਲਾ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੋਚੇਤ। ਲਓ ਹੁਣ ਅੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਸ਼ਲੋਕ ਆ ਰਿਹਾ ਹੈ। ਬਹੁਤ ਸਾਰੇ ਦੁਨੀਆਂ ਵਿੱਚ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਆਪਣੀ ਅਕਲ ਤੇ, ਆਪਣੀ ਵਿਦਿਆ ਤੇ ਆਪਣੇ ਗਿਆਨ ਤੇ ਘੁਮੰਡ ਹੈ। ਉਹ ਕਹਿੰਦੇ ਸਾਨੂੰ ਤੇ ਗੁਰੂ ਧਾਰਨ ਕਰਨ ਦੀ ਕੋਈ ਲੋੜ ਹੀ ਨਹੀਂ, ਅਸੀਂ ਤਾਂ ਪੜ੍ਹੇ ਲਿਖੇ ਹਾਂ, ਸਾਡੇ ਕੋਲ ਤੇ ਬੜੀਆਂ ਡਿਗਰੀਆਂ ਨੇ, ਅਸੀਂ ਤੇ ਡਾਕਟਰ ਵੀ ਹਾਂ, ਅਸੀਂ ਤੇ ਪ੍ਰੋਫੈਸਰ ਵੀ ਹਾਂ, ਅਸੀਂ ਕੁਝ ਵੀ ਹਾਂ। ਪਰ ਸਤਿਗੁਰੂ ਕਹਿੰਦੇ ਨਹੀਂ, ਗੁਰੂ ਤੇ ਧਾਰਨ ਕਰਨਾ ਹੀ ਚਾਹੀਦਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ। ਕੁਛ ਇਹੋ ਜਿਹੇ ਲੋਕ ਨੇ ਭਾਈ ਜਿਹੜੇ ਗੁਰੂ ਨੂੰ ਯਾਦ ਨਹੀਂ ਕਰਦੇ, ਗੁਰੂ ਧਾਰਨ ਕਰਨਾ, ਗੁਰੂ ਨੂੰ ਯਾਦ ਕਰਨਾ ਪਸੰਦ ਨਹੀਂ ਕਰਦੇ। ਮਨ ਆਪਣਾ ਸੁਚੇਤ, ਉਹ ਆਪਣੇ ਮਨ ਦੇ ਵਿੱਚ ਹੀ ਬੜੇ ਸੁਚੇਤ, ਸਾਵਧਾਨ, ਬੜੇ ਸਿਆਣੇ ਤੇ ਬੜੇ ਗਿਆਨਵਾਨ ਬਣਦੇ ਹਨ। ਛੁੱਟੇ ਤਿਲ ਬੂਆੜ ਜਿਉਂ ਸੁੰਨੇ ਅੰਦਰ ਖੇਤ, ਪਰ ਹਜ਼ੂਰ ਕਹਿੰਦੇ ਨੇ ਉਹ ਤੇ ਬੂਆੜ ਤਿਲਾਂ ਵਾਂਗੂ ਹੀ ਛੁੱਟੇ ਦਾ ਅਰਥ ਛੱਡੇ ਜਾਂਦੇ ਨੇ, ਭਾਵ ਜਿਹੜੇ ਗੁਰੂ ਵਾਲੇ ਨਹੀਂ ਨਾ ਬਣਦੇ ਤੇ ਉਹਨਾਂ ਨੂੰ ਬੂਆੜ ਤਿਲਾਂ ਵਾਂਗ ਹੀ ਛੱਡਿਆ ਜਾਂਦਾ ਹੈ। ਸੁੰਨੇ ਅੰਦਰ ਖੇਤ, ਵੀ ਜਿਵੇਂ ਬੂਆੜ ਤਿਲ ਸੁੰਨੇ ਖੇਤ ਵਿੱਚ ਪਏ ਰਹਿੰਦੇ ਨੇ, ਇਸੇ ਤਰ੍ਹਾਂ ਜਿਹੜੇ ਗੁਰੂ ਵਾਲੇ ਨਹੀਂ ਬਣਦੇ ਵੀ ਉਹ ਵੀ ਉਜਾੜ ਦੇ ਵਿੱਚ ਹੀ ਪਏ ਰਹਿੰਦੇ ਨੇ, ਕੋਈ ਉਹਨਾਂ ਨੂੰ ਸੰਭਾਲਣ ਵਾਲਾ ਨਹੀਂ ਹੁੰਦਾ, ਚਾਹੇ ਉਹ ਕਿੰਨੇ ਸਿਆਣੇ ਬਣੇ ਫਿਰਨ, ਕਿੰਨੇ ਉਹ ਵਿਦਵਾਨ, ਕਿੰਨੇ ਗਿਆਨਵਾਨ ਬਣੇ ਫਿਰਨ, ਪਰ ਗੁਰੂ ਤੋਂ ਬਿਨਾਂ ਕਿਸੇ ਨੇ ਸੰਭਾਲ ਨਹੀਂ ਕਰਨੀ। ਖੇਤਾ ਅੰਦਰ ਛੁੱਟਿਆ ਕਹੋ ਨਾਨਕ ਸੌ ਨਾਹ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਨਗੂਰੇ ਆਦਮੀ ਨੇ ਉਹ ਸੰਸਾਰ ਰੂਪੀ ਖੇਤ ਵਿੱਚ ਛੁੱਟਿਆ ਛੁੱਟੇ ਹੀ ਪਏ ਰਹਿ ਜਾਂਦੇ ਨੇ। ਕਹੋ ਨਾਨਕ ਸੌ ਨਾਹ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹੋ ਨਾਨਕ ਸੌ ਨਾਹ, ਵੀ ਉਹਨਾਂ ਦਾ ਸੌ ਦਾ ਅਰਥ ਰਾਖਾ, ਨਾਹ ਦਾ ਅਰਥ ਨਹੀਂ। ਉਹਨਾਂ ਦਾ ਰਾਖਾ ਕੋਈ ਨਹੀਂ ਬਣਦਾ, ਉਹ ਬੁਆੜ ਤਿਲਾਂ ਦਾ ਰਾਖਾ ਕੋਈ ਨਹੀਂ ਹੁੰਦਾ। ਬੁਆੜ ਤਿਲ ਉਹ ਹੁੰਦੇ ਨੇ ਵੀ ਜਿਨ੍ਹਾਂ ਦੇ ਪੱਤਰੇ ਚੀਕਣੇ ਹੁੰਦੇ ਨੇ ਤੇ ਜਿਹੜੀਆਂ ਉਹਨਾਂ ਦੀਆਂ ਫਲੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਤਿਲ ਨਹੀਂ ਹੁੰਦੇ ਬਲਕਿ ਸਵਾਹ ਭਰੀ ਹੁੰਦੀ ਹੈ। ਤੁਸੀਂ ਉਹਨਾਂ ਨੂੰ ਵੀ ਜੇ ਉਹ ਹੱਥ ਨਾਲ ਭੰਨ ਕੇ ਦੇਖੋ ਤੇ ਉਹਦੇ ਵਿੱਚ ਉਹ ਕਾਲੀ ਮਸ ਨਿਕਲਦੀ ਹੈ, ਕਾਲਸ ਨਿਕਲਦੀ, ਇਸ ਲਈ ਉਹਨਾਂ ਨੂੰ ਕੋਈ ਨਹੀਂ ਚੁੱਕਦਾ, ਉਹ ਉੱਥੇ ਖੇਤ ਵਿੱਚ ਹੀ ਪੈ ਰੁਲਦੇ ਨੇ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਹੀ ਜਿਹੜੇ ਪੜ੍ਹੇ ਲਿਖੇ ਵਿਦਵਾਨ ਨੇ ਤੇ ਹੈ ਨਗੁਰੇ, ਉਹ ਵੀ ਬੁਆੜ ਤਿਲਾਂ ਵਾਂਗ ਨੇ, ਖੇਤ ਦੇ ਅੰਦਰ ਹੀ ਛੁੱਟੇ ਪਏ ਰਹਿੰਦੇ ਨੇ, ਉਹਨਾਂ ਦਾ ਕੋਈ ਰਾਖਾ ਨਹੀਂ ਬਣਦਾ। ਤੇ ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਇਹਦਾ ਅਰਥ ਇਉਂ ਕੀਤਾ, ਕਹੋ ਨਾਨਕ ਸੌ ਨਾਹ, ਉਹਨਾਂ ਦੇ ਸੈਂਕੜੇ ਨਾ ਖਸਮ ਬਣ ਜਾਂਦੇ ਨੇ। ਪਰ ਇਹ ਅਰਥ ਕਿੱਥੋਂ ਤੱਕ ਸਹੀ ਹੈ ਵੀ ਇੱਕ ਪਾਸੇ ਤਾਂ ਵੀ ਉਹਨਾਂ ਦਾ ਕੋਈ ਮਾਲਕ ਬਣਦਾ ਨਹੀਂ, ਇਹ ਅਰਥ ਤੇ ਢੁਕਦਾ ਹੈ ਵੀ ਉਹ ਖੇਤ ਵਿੱਚ ਪਏ ਰਹਿੰਦੇ ਨੇ, ਕੋਈ ਉਹਨਾਂ ਦਾ ਮਾਲਕ ਨਹੀਂ ਬਣਦਾ। ਫਿਰ ਦੂਸਰੇ ਪਾਸੇ ਇਹ ਅਰਥ ਕਰਨਾ ਵੀ ਉਹਨਾਂ ਦੇ ਸੈਂਕੜੇ ਨਾ ਬਣਦੇ ਨੇ, ਭਾਵ ਅਰਥ ਫਿਰ ਇਹੀ ਕੱਢਦੇ ਨੇ ਵੀ ਸੈਂਕੜੇ ਉਹਦੇ ਖਸਮ ਬਣ ਜਾਂਦੇ ਨੇ, ਭਾਵ ਇੱਕ ਮਾਲਕ ਉਹਦਾ ਕੋਈ ਵੀ ਨਹੀਂ ਹੁੰਦਾ। ਪਰ ਇਹ ਜਿਹੜਾ ਅਰਥ ਕੋਈ ਬਹੁਤਾ ਢੁਕਦਾ ਨਹੀਂ ਹੈ, ਇਹ ਕਹੋ ਨਾਨਕ ਸੌ ਨਾਹਾ, ਵੀ ਉਹਨਾਂ ਦਾ ਕੋਈ ਵੀ ਰਾਖਾ ਨਹੀਂ ਹੁੰਦਾ। ਫਲੀਆ ਫੁਲੀਆ ਬਪੜੇ ਪੀ ਧਨ ਵਿੱਚ ਸੁਆਹਾ, ਹਜ਼ੂਰ ਕਹਿੰਦੇ ਨੇ ਉਹ ਫਲੀਆ ਦਾ ਅਰਥ ਵੀ ਫਲੀ ਭੂਤ ਵੀ ਹੁੰਦੇ ਨੇ, ਫੁਲੀਆ ਦਾ ਅਰਥ ਵੀ ਉਹਨਾਂ ਨੂੰ ਫੁੱਲ ਵੀ ਲੱਗਦੇ ਨੇ, ਜਿਹੜੇ ਬੁਆੜ ਤਿਲ ਨੇ ਤੇ ਉਹਨਾਂ ਨੂੰ ਫੁੱਲ ਵੀ ਲੱਗਦੇ ਨੇ, ਫਲੀਆਂ ਵੀ ਲੱਗਦੀਆਂ ਨੇ, ਪਰ ਉਹ ਵਿਚਾਰੇ ਰਹਿੰਦੇ ਖਾਲੀ ਨੇ। ਪੀ ਧਨ ਵਿੱਚ ਸੁਆਹਾ, ਜਿਹੜੇ ਬੁਆੜ ਤਿਲਾਂ ਦੇ ਬੂਟੇ ਨੇ ਵੀ ਉਹ ਫਲਦੇ ਵੀ ਨੇ ਫੁੱਲਦੇ ਵੀ ਨੇ ਪਰ ਉਹਨਾਂ ਦੇ ਵਿੱਚ ਸਵਾਹ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਪੜ੍ਹੇ ਲਿਖੇ ਮਨੁੱਖ ਨੇ ਤੇ ਚਾਹੇ ਉਹ ਆਪਣੇ ਵਿਦਿਆ ਨਾਲ ਗਿਆਨ ਦੇ ਬਲ ਦੇ ਨਾਲ ਸੰਸਾਰ ਦੇ ਵਿੱਚ ਫਲਦੇ ਵੀ ਨੇ ਪ੍ਰਫੁੱਲਤ ਵੀ ਹੁੰਦੇ ਨੇ ਪਰ ਅੰਦਰ ਤੇ ਵਿਸ਼ੇ ਵਾਸ਼ਨਾ ਦੀ ਵਿਸ਼ੇ ਵਿਕਾਰਾਂ ਦੀ ਸਵਾਈ ਭਰੀ ਹੁੰਦੀ ਉਹ ਨਹੀਂ ਉਹਨਾਂ ਦੀ ਦੂਰ ਹੋ ਸਕਦੀ। ਲਓ ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਤੇ ਕੁਦਰਤ ਦੀ ਮਹਿਮਾ ਬਿਆਨ ਕਰਦੇ ਹਨ। ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ। ਆਪੀ ਨੇ ਦਾ ਅਰਥ ਹੈ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪੀ ਨੇ ਆਪ ਸਾਜਿਓ ਆਪਣੇ ਆਪ ਤੋਂ ਹੀ ਆਪਣੇ ਆਪ ਨੂੰ ਸਾਜਿਆ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋ। ਵਾਹਿਗੁਰੂ ਨੂੰ ਪੈਦਾ ਕਰਨ ਵਾਲਾ ਹੋਰ ਕੋਈ ਦੂਸਰਾ ਨਹੀਂ ਹੈ। ਉਸਨੇ ਆਪਣੇ ਆਪ ਨੂੰ ਆਪ ਹੀ ਸਾਜਿਆ ਹੈ। ਆਪੀ ਨੇ ਰਚਿਓ ਨਾਓ ਤੇ ਫਿਰ ਵਾਹਿਗੁਰੂ ਨੇ ਆਪਣਾ ਨਾਮ ਵੀ ਆਪ ਹੀ ਰਚਿਆ ਹੈ। ਵਾਹਿਗੁਰੂ ਨੇ ਆਪਣੇ ਵਜੂਦ ਨੂੰ ਵੀ ਆਪ ਬਣਾਇਆ ਤੇ ਆਪਣਾ ਨਾਮ ਵੀ ਉਹਨੇ ਆਪ ਹੀ ਰਚਿਆ ਹੈ। ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ। ਦੋਈ ਦਾ ਅਰਥ ਹੈ ਵੀ ਦੂਜੀ। ਉਸ ਵਾਹਿਗੁਰੂ ਨੇ ਆਪਣੀ ਕੁਦਰਤ ਸਾਜਣਾ ਕੀਤੀ ਹੈ। ਆਹ ਜਿਹੜੀ ਪ੍ਰਕਿਰਤੀ ਹੈ ਮਾਇਆ ਹੈ ਕੁਛ ਵੀ ਕਹਿ ਲਓ ਇਹ ਦੂਸਰੇ ਨੰਬਰ ਤੇ ਵਾਹਿਗੁਰੂ ਨੇ ਕੁਦਰਤ ਸਾਜੀ ਹੈ। ਕਰ ਆਸਨ ਡਿੱਠੋ ਚਾਓ ਵੀ ਇਸ ਕੁਦਰਤ ਦੇ ਸਿੰਘਾਸਨ ਤੇ ਆਸਣ ਲਾ ਕੇ ਵਾਹਿਗੁਰੂ ਬੈਠਾ ਹੈ ਤੇ ਡਿੱਠੋ ਚਾਓ ਚਾਓ ਦਾ ਅਰਥ ਵੀ ਜਿਹੜਾ ਇਹ ਸੰਸਾਰ ਦਾ ਤਮਾਸ਼ਾ ਹੈ ਤੇ ਇਹਨੂੰ ਬੜਾ ਖੁਸ਼ ਹੋ ਕੇ ਵੇਖ ਰਿਹਾ ਹੈ। ਦਾਤਾ ਕਰਤਾ ਆਪ ਤੋਂ ਤੁਸ ਦੇਵੈ ਕਰਹਿ ਪਸਾਉ। ਹਜ਼ੂਰ ਕਹਿੰਦੇ ਨੇ ਦਾਤਾ ਕਰਤਾ ਆਪ ਤੋਂ ਇਹ ਹੁਣ ਵਾਹਿਗੁਰੂ ਦੇ ਸਨਮੁਖ ਉਚਾਰਨ ਕੀਤਾ ਹੈ। ਹੇ ਵਾਹਿਗੁਰੂ ਤੂੰ ਆਪ ਹੀ ਕਰਤਾ ਹੈ ਤੇ ਆਪ ਹੀ ਦਾਤਾ ਹੈ। ਸਾਰੇ ਜੀਵਾਂ ਨੂੰ ਪੈਦਾ ਵੀ ਆਪ ਕਰਦਾ ਤੇ ਰਿਜਕ ਵੀ ਸਾਰਿਆਂ ਨੂੰ ਆਪ ਹੀ ਦਿੰਦਾ ਹੈ। ਤੁਸ ਦੇਵੈ ਕਰਹਿ ਪਸਾਉ ਤੂੰ ਤੁਸ ਦਾ ਅਰਥ ਵੀ ਤਰੁੱਟ ਕੇ ਪ੍ਰਸੰਨ ਹੋ ਕੇ ਸਭ ਨੂੰ ਦਾਤਾਂ ਦੇਣਾ ਹੈ ਤੇ ਕਰਹਿ ਪਸਾਓ ਤੇ ਨਾਲ ਦੀ ਨਾਲ ਤੂੰ ਗੁਰਮੁਖਾਂ ਤੇ ਪਸਾਓ ਦਾ ਅਰਥ ਹੋਰ ਵੀ ਬਖਸ਼ਾਂ ਕਰਦਾ ਹੈ। ਇਹਦਾ ਮਤਲਬ ਇਹ ਹੈ ਰਿਜਕ ਤਾਂ ਵਾਹਿਗੁਰੂ ਸਾਰੇ ਜੀਵਾਂ ਨੂੰ ਦਿੰਦਾ ਪਰ ਜਿਹੜੇ ਗੁਰਸਿੱਖ ਮਾਈ ਭਾਈ ਗੁਰਮੁਖ ਪਿਆਰੇ ਵਾਹਿਗੁਰੂ ਦੀ ਭਗਤੀ ਕਰਦੇ ਨੇ ਬੰਦਗੀ ਕਰਦੇ ਨੇ ਉਹਨਾਂ ਨੂੰ ਹੋਰ ਵੀ ਪਸਾਓ ਦਾਤਾਂ ਬਖਸ਼ਾਂ ਕਰ ਦਿੰਦਾ ਹੈ। ਤੂੰ ਜਾ ਨੋਈ ਸਭ ਸਹਿ ਦੇ ਲੈ ਸਹਿ ਜਿੰਦ ਕੋ ਆਓ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਤੂੰ ਜਾਣੋਈ ਸਭ ਸਹਿ ਤੂੰ ਤੇ ਸਭ ਦੇ ਅੰਦਰ ਦਾ ਜਾਣੋਈ ਜਾਣਨਹਾਰ ਹੈ। ਜੋ ਜੋ ਸਾਡੇ ਦਿਲਾਂ ਦੇ ਵਿੱਚ ਵਰਤ ਰਿਹਾ ਹੈ ਤੂੰ ਉਸਨੂੰ ਜਾਣਨ ਵਾਲਾ ਹੈ। ਦਿਲ ਲੈ ਸਹਿ ਜਿੰਦ ਕਵਾਓ ਹੇ ਵਾਹਿਗੁਰੂ ਤੂੰ ਆਪ ਹੀ ਜਿੰਦ ਜਾਨ ਤੇ ਕਵਾਓ ਦਾ ਅਰਥ ਹੈ ਵੀ ਪੁਸ਼ਾਕ ਪਾਵ ਦੇ। ਇਹ ਜਿਹੜੀ ਜਿੰਦ ਤੇ ਕਵਾਓ ਦੇ ਹੈ ਇਹ ਤੂੰ ਆਪ ਹੀ ਸਾਰਿਆਂ ਨੂੰ ਦੇਨਾ ਤੇ ਆਪ ਹੀ ਸਾਰਿਆਂ ਪਾਸੋਂ ਲੈਨਾ। ਇਹ ਸਰੀਰ ਵੀ ਤੇ ਜਿੰਦ ਜਾਨ ਵੀ ਤੂੰ ਆਪ ਹੀ ਦੇਨਾ ਤੇ ਆਪ ਹੀ ਸਾਰਿਆਂ ਕੋਲੋਂ ਲੈ ਲੈਨਾ। ਕੁਛ ਵਿਦਵਾਨਾਂ ਨੇ ਕਵਾਓ ਦਾ ਅਰਥ ਹੁਕਮ ਵੀ ਕੀਤਾ ਦੇ ਲੈ ਸਹਿ ਜਿੰਦ ਕਵਾਓ ਤੂੰ ਆਪਣੇ ਹੁਕਮ ਅਨੁਸਾਰ ਸਾਰਿਆਂ ਨੂੰ ਜਿੰਦ ਦੇਨਾ ਤੇ ਫਿਰ ਸਾਰਿਆਂ ਪਾਸੋਂ ਲੈ ਵੀ ਲੈਨਾ ਹੈ। ਕਰ ਆਸਨ ਡਿੱਠੋ ਚਾਓ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਤੂੰ ਕੁਦਰਤ ਦੇ ਸਿੰਘਾਸਨ ਤੇ ਆਸਣ ਲਾ ਕੇ ਬੈਠਾ ਤੇ ਡਿੱਠੋ ਚਾਓ ਤੂੰ ਆਪਣੇ ਬਣਾਏ ਹੋਏ ਸੰਸਾਰ ਦੇ ਤਮਾਸ਼ੇ ਨੂੰ ਬੜੇ ਚਾਓ ਨਾਲ ਵੇਖਦਾ ਹੈ ਬੜਾ ਖੁਸ਼ ਹੋ ਕੇ ਵੇਖ ਰਿਹਾ ਹੈ। ਕੁਦਰਤ ਕਰਕੇ ਵਸਿਆ ਸੋਏ ਉਹ ਅਕਾਲ ਪੁਰਖ ਵਾਹਿਗੁਰੂ ਕੁਦਰਤ ਨੂੰ ਸਾਜ ਕੇ ਤੇ ਫਿਰ ਕੁਦਰਤ ਦੇ ਸਿੰਘਾਸਨ ਤੇ ਬਿਰਾਜਮਾਨ ਹੋ ਕੇ ਤੇ ਸਾਰੇ ਸੰਸਾਰ ਦਾ ਤਮਾਸ਼ਾ ਵੇਖ ਰਿਹਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ। ਅੱਜ ਸ੍ਰੀ ਆਸਾ ਜੀ ਦੀ ਵਾਰ ਆਰੰਭ ਹੋਈ ਹੈ। ਇਸ ਦੀ ਜਿਹੜੀ ਭੂਮਿਕਾ ਸੀ ਇਹਦੀ ਉਥਾਨਕਾ ਸੀ ਉਹਦੇ ਬਾਰੇ ਆਪ ਸੰਗਤਾਂ ਨੇ ਵਿਚਾਰਾਂ ਸਰਵਣ ਕੀਤੀਆਂ ਨੇ। ਇੱਕ ਸ਼ਲੋਕ ਦੀ ਕਥਾ ਵੀ ਸੰਗਤਾਂ ਨੇ ਸਰਵਣ ਕੀਤੀ ਹੈ। ਬਾਕੀ ਸਤਿਗੁਰੂ ਮਿਹਰ ਕਰਨਗੇ। ਸ੍ਰੀ ਆਸਾ ਜੀ ਦੀ ਵਾਰ ਬਹੁਤ ਗਹਿਰ ਗੰਭੀਰ ਬਾਣੀ ਹੈ ਇਸ ਲਈ ਇਹਦੀ ਵਿਚਾਰ ਆਪ ਸੰਗਤਾਂ ਸਮੇਂ ਨਾਲ ਸਰਵਣ ਕਰਦੇ ਰਹੋਗੇ। ਸਤਿਗੁਰੂ ਮਿਹਰ ਕਰਨ ਜੋ ਗੁਰਬਾਣੀ ਦਾ ਤਾਤਪਰਜ ਹੈ ਗੁਰਬਾਣੀ ਦਾ ਸਿਧਾਂਤ ਹੈ ਉਹ ਸਾਡੇ ਹਿਰਦੇ ਵਿੱਚ ਵਸੇ ਹੋਈਆਂ ਪੁੱਲਾਂ ਚੁੱਕਾਂ ਲਈ ਸੰਗਤ ਨੇ ਖਿਮਾ ਕਰਨਾ। ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕੁਆ। कर आसन डिठो चाओ। वाहिगुरु जी का खालसा, वाहिगुरु जी की फतेह।